ਸਾਖੀ 29 ਬਾਬਾ ਅਟਲ ਰਾਏ। ਸ੍ਰੀ ਬਾਬਾ ਅਟਲ ਰਾਏ ਜੀ ਸੰਮਤ 1679 ਬਿਕਰਮੀ ਕੱਤਕ ਸੁਦੀ ਪੂਰਨਵਾਸ਼ੀ ਬੁੱਧਵਾਰ 3 ਮਹੂਰਤ ਰਾਤ ਰਹੀ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰੀ ਹੋਏ। ਉਸ ਵੇਲੇ ਦਾ ਆਨੰਦ ਜੋ ਗੁਰੂ ਗ੍ਰਹਿ ਵਿਖੇ ਔਰ ਸ੍ਰੀ ਅੰਮ੍ਰਿਤਸਰ ਜੀ ਵਿਖੇ ਹੋਇਆ ਕਥਨ ਤੋਂ ਬਾਹਰ ਹੈ। ਸੇਵਕਾਂ ਨੇ ਦੀਵਾਨ ਵਿੱਚ ਜਾ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਆਪ ਦੇ ਗ੍ਰਹਿ ਸਹਿਜ਼ਾਦੇ ਅਵਤਾਰ ਧਾਰਿਆ ਹੈ। ਮਹਾਰਾਜ ਔਰ ਸਿੱਖ ਸੰਗਤਾਂ ਸੁਣ ਕੇ ਸਭ ਬੜੀਆਂ ਪ੍ਰਸੰਨ ਹੋਈਆਂ। ਜਦ ਆਸਾ ਦੀ ਵਾਰ ਦਾ ਭੋਗ ਪਿਆ ਤਾਂ ਗੁਰੂ ਮਹਾਰਾਜ ਭਾਈ ਬੁੱਢੇ ਔਰ ਹੋਰ 5-4 ਸਿੱਖਾਂ ਨੂੰ ਲੈ ਕੇ ਮਹਿਲਾਂ ਨੂੰ ਆਏ ਔਰ ਸਾਹਿਬਜ਼ਾਦੇ ਦਾ ਦਰਸ਼ਨ ਕਰਕੇ ਆਨੰਦ ਹੋਏ। ਬਾਲਕ ਜਨਮ ਦੇ ਜੋ ਆਨੰਦ ਮੰਗਲਾਚਾਰ ਸਨ ਉਤਸ਼ਾਹ ਨਾਲ ਹੋਏ ਔਰ ਅਨੇਕਾਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਈਆਂ। ਜਦ ਬਾਲਕ ਦੇ ਨਾਮ ਆਦਿਕ ਦਾ ਉਤਸਵ ਹੋਇਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ, ਸ਼ਬਦ ਕੀਰਤਨ ਦੇ ਉਚਾਰ ਹੋਏ, ਕਰਤਾਰ ਦਾ ਧੰਨਵਾਦ ਅਤੇ ਭਜਨ ਸਿਮਰਨ ਦੇ ਮਗਰੋਂ ਸ੍ਰੀ ਗੁਰੂ ਸਾਹਿਬ ਜੀ ਦੀ ਆਗਿਆ ਮੁਜਬ ਭਾਈ ਬੁੱਢਾ ਜੀ ਨੇ ਉਹਨਾਂ ਦਾ ਨਾਮ ਬਾਬਾ ਅਟਲ ਰਾਏ ਧਰਿਆ। ਹੁਣ ਗੁਰੂ ਮਹਾਰਾਜ ਨੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਕਰਵਾਇਆ ਔਰ ਬਿਨਾਂ ਕਿਸੇ ਸੂਤਕ ਦੇ ਭਰਮ ਦੇ ਸਾਧਾ ਸੰਗਤਾਂ ਨੂੰ ਗੱਫੇ ਲਵਾਏ। 40 ਦਿਨਾਂ ਮਗਰੋਂ ਮਾਤਾ ਨਾਨਕੀ ਜੀ ਨੇ ਚਲੀਹੇ ਦਾ ਇਸ਼ਨਾਨ ਕੀਤਾ ਔਰ ਸ੍ਰੀ ਹਰਿਮੰਦਰ ਸਾਹਿਬ ਜੀ ਅਟਲ ਰਾਏ ਜੀ ਨਾਲ ਆਏ। ਗੁਰੂ ਸਾਹਿਬ ਜੀ ਦੇ ਸਿੱਖਾਂ ਵਿੱਚੋਂ ਉਸ ਸਮੇਂ ਇੱਕ ਵੱਡੀ ਅਵਸਥਾ ਦਾ ਸਿੱਖ ਸੀ ਗੁਰਮੁਖ, ਜਿਸ ਦਾ ਨਾਮ ਸੀ। ਇਹ ਪੁਰਖ ਖੱਤਰੀ ਜਾਤ ਦਾ ਸੁਯਨੀ ਸੀ। ਗੁਰੂ ਸਾਹਿਬ ਦੀ ਸੇਵਾ ਵਿੱਚ ਉਸ ਦਿਨ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਅਜਿਹਾ ਵਰ ਦਿਓ ਕਿ ਇਸ ਛੇਕੜਲੀ ਅਵਸਥਾ ਵਿੱਚ ਦਾਸ ਦੇ ਘਰ ਵੀ ਬਾਲਕ ਹੋ ਜਾਵੇ ਔਰ ਇਹ ਅੰਤ ਦੇ ਦਿਨ ਖੁਸ਼ੀ ਵਿੱਚ ਬਤੀਤ ਹੋ ਜਾਣ। ਆਪ ਕਿਰਪਾਲੂ ਹੋ ਔਰ ਦਇਆ ਦੇ ਸਮੁੰਦਰ ਹੋ। ਗੁਰੂ ਸਾਹਿਬ ਸੁਣ ਕੇ ਔਰ ਉਸ ਦੀ ਬਿਰਧ ਅਵਸਥਾ ਦੇਖ ਕੇ ਹੱਸ ਪਏ, ਆਖਣ ਲੱਗੇ, ਹੇ ਸਿੱਖਾ, ਤੇਰੀ ਅਜੇ ਇਹ ਵਾਸ਼ਨਾ ਬਾਕੀ ਹੈ, ਪਰ ਅੱਛਾ, ਕਰਤਾਰ ਦੇ ਘਰ ਕੀ ਪਰਵਾਹ ਹੈ, ਉਹ ਕਿਰਪਾ ਕਰ ਦੇਵੇਗਾ ਔਰ ਤੇਰੀ ਵਾਸ਼ਨਾ ਪੂਰੀ ਹੋ ਜਾਏਗੀ। ਇਸ ਦਿਨ ਤੋਂ ਕੁਝ ਮਹੀਨੇ ਮਗਰੋਂ ਗੁਰਮੁਖ ਦੇ ਘਰ ਪੁੱਤਰ ਹੋ ਗਿਆ। ਸ੍ਰੀ ਬਾਬਾ ਅਟਲ ਰਾਏ ਜੀ ਦੂਜ ਦੇ ਚੰਦਰਮਾ ਦੀ ਤਰ੍ਹਾਂ ਲੱਗੇ ਵਧਣ। ਇਸ ਪ੍ਰਸੰਗ ਵਿੱਚ ਮਹਾਰਾਜ ਪਦ ਬਾਬਾ ਅਟਲ ਜੀ ਵਾਸਤੇ ਵਰਤਿਆ। ਕਦੀ ਮਹਾਰਾਜ ਵੱਡੀ ਮਾਤਾ ਦਾਦੀ ਗੰਗਾ ਜੀ ਦੀ ਗੋਦੀ ਵਿੱਚ ਖੇਲਣ, ਕਦੇ ਆਪਣੀ ਮਾਤਾ ਜੀ ਦੀ ਗੋਦ, ਕਦੇ ਪੰਗੂੜੇ ਵਿੱਚ ਲੇਟਣ, ਕਦੀ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਲਾਡ ਚਾ ਕਰਨ, ਕਦੀ ਕੋਈ ਸਿੱਖ ਸੇਵਕ ਮਹਾਰਾਜ ਨੂੰ ਚੁੱਕ ਬਾਹਰ ਖਿਡਾਉਣ ਨੂੰ ਲੈ ਜਾਵੇ। ਹੋਰ ਬਾਲਕਾਂ ਦੀ ਤਰ੍ਹਾਂ ਰੋਣ ਧੋਣ ਦਾ ਨਾਂ ਨਹੀਂ ਸੀ, ਸਦਾ ਪ੍ਰਸੰਨ ਰਹਿੰਦੇ। ਜੇ ਕੋਈ ਦਰਸ਼ਨ ਕਰੇ ਮਹਾਰਾਜ ਦੀ ਸ਼ਾਮ ਝੰਡ ਤੇ ਸੁੰਦਰ ਤੇਜਸਵੀ ਮੁਖੜੇ ਤੋਂ ਬਲਿਹਾਰ ਬਲਿਹਾਰ ਪਿਆ ਜਾਵੇ, ਕਿਤੋਂ ਕੋਈ ਗੁੱਸੇ ਜਾਂ ਲੜਕੇ ਵੀ ਆਵੇ ਤਾਂ ਦਰਸ਼ਨ ਕਰਕੇ ਪ੍ਰਸੰਨ ਹੋ ਜਾਵੇ। ਇਸ ਤਰ੍ਹਾਂ ਕੋਈ ਵਰਾ ਕੋ ਬੀਤ ਗਿਆ। ਹੁਣ ਮਹਾਰਾਜ ਜਰਾ ਜਰਾ ਤੁਰਨ ਔਰ ਪਿਆਰੀਆਂ ਬਾਤਾਂ ਕਰਨ ਲੱਗ ਪਏ, ਆਪਣੀ ਮਾਤਾ ਜੀ ਨੂੰ ਮਾਂ ਜੀ ਔਰ ਦਾਦੀ ਜੀ ਨੂੰ ਮਾਤਾ ਜੀ ਕਰਕੇ ਬੁਲਾਉਣ, ਪੌਂਟੇ ਛਣਕਾਉਂਦੇ, ਕਦੀ ਇੱਧਰ ਖੇਡਦੇ ਫਿਰਨ, ਕਦੀ ਉੱਧਰ। ਇਹਨਾਂ ਦੀ ਉਮਰ ਜਦ ਅੱਛੀ ਹੋਈ ਤਦ ਤੇਗ ਬਹਾਦਰ ਜੀ ਨੇ ਅਵਤਾਰ ਧਾਰਿਆ। ਇਹਨਾਂ ਨੂੰ ਬਾਬਾ ਅਟਲ ਰਾਏ ਜੀ ਵੱਡਾ ਪਿਆਰ ਕਰਦੇ ਸਨ। ਇੱਕ ਦਿਨ ਇੱਕ ਵਿਹਾਰੋਂ ਟੁੱਟਾ ਅਤੇ ਮੁਥਾਜ ਗਰੀਬ ਸਿੱਖ ਮਹਾਰਾਜ ਜੀ ਨੂੰ ਤਖ਼ਤ ਸਾਹਿਬ ਖੇਡਦਿਆਂ ਦੇਖ ਕੇ ਆਪਣੇ ਗ੍ਰਹਿ ਵਿਖੇ ਲੈ ਗਿਆ ਔਰ ਕੁਝ ਮਿਠਾਈ ਤੇ ਪੰਜ ਚਾਰ ਰੰਗੀਲੇ ਖਿਡੌਣੇ ਭੇਟ ਕਰਕੇ ਇੱਕ ਮਨ ਹੋ ਦਿਲ ਵਿੱਚ ਅਰਦਾਸ ਕੀਤੀ ਕਿ ਗਰੀਬ ਨਵਾਜ਼ ਮੇਰਾ ਦਰਿੱਦਰ ਦੂਰ ਕਰੋ। ਥੋੜ੍ਹੇ ਚਿਰ ਵਿੱਚ ਹੀ ਕਰਤਾਰ ਦੀ ਕਲਾ ਕੁਝ ਅਜਿਹੀ ਵਰਤੀ ਕਿ ਉਸ ਦੇ ਘਰ ਲਹਿਰ ਬਹਿਰ ਹੋ ਗਈ। ਜਦ ਮਹਾਰਾਜ ਪੰਜ ਬਰਸਾਂ ਦੇ ਹੋਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਬੁੱਢਾ ਜੀ ਨੂੰ ਸੌਂਪਿਆ, ਭਾਈ ਇਹਨਾਂ ਨੂੰ ਗੁਰਮੁਖੀ ਪੜਾਓ। ਬਾਬਾ ਜੀ ਬੇਨਤੀ ਕਰਨ ਲੱਗੇ ਕਿ ਮੈਂ ਦਾਸ ਇਸ ਸੁਤੇ ਪ੍ਰਕਾਸ਼ ਬਾਲਕ ਨੂੰ ਕੀ ਸਿਖਾਵਾਂ, ਪਰ ਹੁਕਮ ਮੰਨ ਕੇ ਅੱਖਰ ਬੋਧ ਸ੍ਰੀ ਅਟਲ ਰਾਏ ਜੀ ਨੂੰ ਕਰਵਾ ਦਿੱਤਾ। ਔਰ ਮਾਤਾ ਨਾਨਕੀ ਜੀ ਨੇ ਜਪ ਜੀ, ਸ਼ਬਦ ਹਜ਼ਾਰੇ, ਰਹਿਰਾਸ ਅਤੇ ਕੀਰਤਨ 16 ਆਦਿਕ ਬਾਣੀਆਂ ਕੰਠ ਕਰਵਾ ਦਿੱਤੀਆਂ। ਬਾਬਾ ਅਟਲ ਰਾਏ ਜੀ ਆਪਣੇ ਪਿਤਾ ਪਿਤਾਮਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਵੱਡਿਆਂ ਨੂੰ ਨਮਸਕਾਰ ਕਰਦੇ, ਫਿਰ ਇਸ਼ਨਾਨ ਆਦਿਕ ਤੋਂ ਵਿਹਲੇ ਹੋ ਕੇ ਜਪ ਜੀ ਸਾਹਿਬ ਦਾ ਪਾਠ ਕਰਦੇ ਔਰ ਸਮਾਧੀ ਲਗਾ ਬਹਿੰਦੇ। ਜਦ ਦਿਨ ਚੜ੍ਹਦਾ ਤਾਂ ਸ੍ਰੀ ਹਰਿਮੰਦਰ ਜੀ ਆਉਂਦੇ, ਦਰਸ਼ਨ ਕਰਕੇ ਪਿਤਾ ਜੀ ਨੂੰ ਨਮਸਕਾਰ ਕਰਕੇ ਸੂਰਜ ਚੜ੍ਹੇ ਇੱਕ ਦੋ ਸੇਵਕਾਂ ਨੂੰ ਨਾਲ ਲੈ ਕੇ ਆਪਣੇ ਹਮਜੋਲੀਆਂ ਨਾਲ ਪ੍ਰਕਰਮਾ ਵਿੱਚ ਖੇਡਣ ਚਲੇ ਜਾਂਦੇ। ਜਦ ਸਵਾ ਪਹਿਰ ਚੜ੍ਹ ਆਉਂਦਾ ਔਰ ਲੰਗਰ ਵਰਤਣ ਦਾ ਵੇਲਾ ਹੋ ਜਾਂਦਾ ਤਾਂ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਦੀਵਾਨ ਵਿੱਚ ਚਲੇ ਆਉਂਦੇ, ਲੰਗਰ ਵਰਤਣ ਪਿੱਛੋਂ ਮਹਿਲੀ ਚਲੇ ਜਾਂਦੇ ਔਰ ਦੁਪਹਿਰੇ ਕੁਝ ਆਰਾਮ ਕਰਕੇ ਫਿਰ ਤੀਸਰੇ ਪਹਿਰ ਖੇਡ ਮਚਾਉਂਦੇ। ਬਾਬਾ ਅਟਲ ਜੀ ਲੁਕਣ ਮਿੱਟੀ ਖੇਡਣ, ਕਦੀ ਕਿੱਦੋ ਖੁੰਡੀ, ਕਦੀ ਦੌੜਨ, ਕਦੀ ਮਹਾਰਾਜ ਮਿੱਟੀ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਬਣਾ ਕੇ ਇੱਕ ਦੂਜੇ ਵੱਲ ਚਲਾਉਣ ਅਤੇ ਕਦੀ ਅੱਧੇ ਸਖੇ ਇੱਕ ਪਾਸੇ ਔਰ ਅੱਧੇ ਇੱਕ ਪਾਸੇ ਕਰਕੇ ਝੂਠੀ ਲੜਾਈ ਲੜਨ, ਮਾਨੋ ਯੁੱਧ ਦੀ ਸੱਤਾ ਭਰਨ ਦਾ ਨਮੂਨਾ ਦੱਸਦੇ ਹਨ। ਖੇਲਣ ਖੇਲੈ ਅਣਕ ਪ੍ਰਕਾਰਾ, ਸੰਗ ਬਾਲਕਨ ਸ਼ੋਰ ਕਰਾਰਾ। ਕਦੀ ਮਾਤਾ ਨਾਨਕੀ ਇਹਨਾਂ ਨੂੰ ਖੇਡਾਂ ਵਿੱਚੋਂ ਬੁਲਾ ਭੇਜੇ ਔਰ ਰੁਮਾਲ ਨਾਲ ਧੂੜ ਭਰੇ ਅੰਗ ਪੂੰਝ ਕੇ ਸਿੱਖਿਆ ਦੇਵੇ, ਹੇ ਮੇਰੇ ਲਾਲ ਦੂਰ ਖੇਡਣ ਨਾ ਜਾਓ, ਇਹ ਗ੍ਰੀਖਮ ਰੁੱਤ ਬੜੀ ਭਿਆਨਕ ਹੁੰਦੀ ਹੈ ਔਰ ਕਈ ਤਰ੍ਹਾਂ ਦੀਆਂ ਲੋਹਾਂ ਚੱਲਦੀਆਂ ਹਨ, ਪਿਤਾ ਜੀ ਨਾਲ ਜਾਓ ਜਾਂ ਲਓ ਤੇਗ ਬਹਾਦਰ ਜੀ ਨੂੰ ਇੱਥੇ ਬੈਠ ਕੇ ਖਿਡਾਓ। ਮਾਤਾ ਇਹ ਕਹਿੰਦੀ ਮਹਾਰਾਜ ਦੀ ਸੁੰਦਰ ਮੂਰਤੀ ਦੇ ਪ੍ਰੇਮ ਵਿੱਚ ਐਸਾ ਮਗਨ ਹੋਵੇ ਜੋ ਅੱਖੀਆਂ ਵਿੱਚੋਂ ਜਲ ਚੱਲਣ ਲੱਗ ਪਵੇ, ਤਦ ਮਹਾਰਾਜ ਮਾਤਾ ਜੀ ਦੀ ਸਿੱਖਿਆ ਸੁਣ ਕਦੀ ਤਾਂ ਆਪਣੇ ਪਿਤਾ ਜੀ ਦੀ ਉਂਗਲ ਫੜ ਕੇ ਦੀਵਾਨ ਵਿੱਚ ਚਲੇ ਆਉਣ ਔਰ ਕਦੀ ਤੇਗ ਬਹਾਦਰ ਜੀ ਨੂੰ ਹੀ ਖਿਡਾਉਣ ਲੱਗ ਜਾਣ। ਇੱਕ ਦਿਨ ਬਾਬਾ ਜੀ ਸਵੇਰ ਵੇਲੇ ਸਖੀਆਂ ਨਾਲ ਪਏ ਖੇਡਦੇ ਸਨ, ਜੋ ਇੱਕ ਸਖੇ ਰਤਨ ਨਾਮੇ ਨੇ ਬਾਬਾ ਜੀ ਨੂੰ ਆਪਣੇ ਅੱਗੇ ਖੜਿਆ ਹੋਇਆ ਦੇਖ ਕੇ ਧੱਕਾ ਚਾ ਦਿੱਤਾ। ਡਿੱਗ ਤਾਂ ਪਏ ਪਰ ਸੱਟ ਦਾ ਬਚਾਅ ਹੋ ਗਿਆ। ਉੱਠ ਕੇ ਉਸ ਸਖੇ ਨੂੰ ਸੁਭਾਵਕ ਇੰਨਾ ਕਿਹਾ, ਓਏ ਬਾਬਰੇ ਮਿੱਤਰ ਨੂੰ ਇਸ ਤਰ੍ਹਾਂ ਧੱਕਾ ਦੇਈਦਾ ਹੈ? ਬਾਬਾ ਜੀ ਦਾ ਇਹ ਕਹਿਣਾ ਹੀ ਸੀ ਕਿ ਉਹ ਮੁੰਡਾ ਤਾਂ ਸ਼ੁਦਾਈ ਹੋ ਗਿਆ, ਕੱਪੜੇ ਪਾੜ ਦਿੱਤੇ, ਸਿਰ ਖਲੇਰ ਲਿਆ, ਕਦੀ ਹੱਸੇ ਕਦੀ ਗਾਲੀਆਂ ਦੇਵੇ ਔਰ ਢੀਮਾ ਚੁੱਕ ਚੁੱਕ ਮਾਰੇ। ਬਾਬਾ ਜੀ ਔਰ ਬਾਕੀ ਦੇ ਲੜਕੇ ਤਾਂ ਲੰਗਰ ਦਾ ਸਮਾਂ ਦੇਖ ਦੀਵਾਨ ਵਿੱਚ ਚਲੇ ਆਏ ਸਨ, ਪਰ ਉਹ ਉੱਥੇ ਹੀ ਪਾਗਲਾਂ ਦੀ ਤਰ੍ਹਾਂ ਇੱਧਰ ਉੱਧਰ ਫਿਰਦਾ ਰਿਹਾ। ਜਦ ਉਸਦੇ ਪਿਓ ਹਰਜੀ ਨੂੰ ਸਭ ਗੱਲ ਦਾ ਪਤਾ ਲੱਗਾ ਤਾਂ ਉਹ ਤੀਸਰੇ ਪੈਰ ਬਾਬਾ ਜੀ ਦੀ ਸ਼ਰਨ ਆਇਆ ਔਰ ਬੇਨਤੀ ਕੀਤੀ, ਹੇ ਦੀਨ ਦਿਆਲ, ਮੇਰਾ ਤਾਂ ਇਹ ਹੀ ਘੋਖੀਆਂ ਦਾ ਚਾਨਣ ਹੈ, ਇਸ ਦੀ ਭੁੱਲ ਖਿਮਾ ਕਰੋ। ਬਾਬਾ ਜੀ ਇਹ ਗੱਲ ਸੁਣ ਹੈਰਾਨ ਹੋਏ ਕਿ ਹੈਂ, ਇਸ ਨੂੰ ਕੀ ਹੋ ਗਿਆ? ਫਿਰ ਹੱਸ ਕੇ ਉਸ ਮੁੰਡੇ ਵੱਲ ਦੇਖਿਆ ਔਰ ਕਿਹਾ, ਕਿਉਂ ਬਈ ਰਤਨਾ, ਕੀ ਖਬਰ ਆਈ? ਮਹਾਰਾਜ ਦਾ ਇਹ ਕਹਿਣਾ ਹੀ ਸੀ ਕਿ ਉਹ ਨੌ ਬਰਨਾ ਹੋ ਗਿਆ। ਇਹ ਗੱਲ ਸ੍ਰੀ ਅੰਮ੍ਰਿਤਸਰ ਜੀ ਵਿੱਚ ਸਾਰੇ ਉੱਡ ਗਈ ਔਰ ਲੱਗੀ ਬਾਬੇ ਜੀ ਦੀ ਕੀਰਤੀ ਫੈਲਣ। ਹੁਣ ਤਾਂ ਕਈ ਤਰ੍ਹਾਂ ਦੇ ਰੋਗੀ ਬਾਬਾ ਜੀ ਪਾਸ ਖੇਡ ਵੇਲੇ ਭੇਟਾ ਲੈ ਕੇ ਆਉਣ ਔਰ ਮਹਾਰਾਜ ਜੀ ਦੀ ਚਰਨ ਧੂੜ ਤਾਂ ਐਵੇਂ ਹੀ ਕਿਰਪਾ ਦ੍ਰਿਸ਼ਟੀ ਨਾਲ ਰਾਜ਼ੀ ਹੋ ਕੇ ਚਲੇ ਜਾਣ ਔਰ ਬਾਬਾ ਜੀ ਜੋ ਭੇਟਾ ਲਿਆਉਣ ਆਪਣੇ ਸਖੀਆਂ ਨੂੰ ਵੰਡ ਛੱਡਣ। ਬਾਬਾ ਜੀ ਇਸੇ ਤਰ੍ਹਾਂ ਰੋਜ਼ ਵਿਚਿੱਤਰ ਚਰਿੱਤਰ ਕਰਦੇ ਕੋਈ 9 ਬਰਸ ਦੇ ਹੋ ਗਏ। ਮਹਾਰਾਜ ਨੂੰ ਉਂਝ ਤਾਂ ਸਭੇ ਆਪਣੇ ਸਖੇ ਹੀ ਪ੍ਰਿਯ ਸਨ, ਪਰ ਸਭ ਤੋਂ ਵੱਧ ਬਾਬਾ ਮੂਣ ਜੀ ਨਾਮੇ ਸਖੇ ਨਾਲ, ਜਿਸ ਦੇ ਪਿਤਾ ਨੂੰ ਬਾਬਾ ਜੀ ਦੇ ਅਵਤਾਰ ਧਾਰਨ ਪਰ ਸਤਿਗੁਰਾਂ ਦਾ ਵਰ ਹੋਇਆ ਸੀ ਔਰ ਬਾਬਾ ਜੀ ਤੋਂ ਕੋਈ 10 ਕੁ ਮਹੀਨੇ ਉਮਰਾਂ ਵਿੱਚ ਛੋਟਾ ਸੀ, ਹਿੱਤ ਕਰਦੇ ਸਨ। ਖੇਡ ਵਿੱਚ ਵੀ ਇੱਕ ਪਾਸੇ ਦੇ ਆਪ ਮੋਹਰੀ ਬਣਦੇ ਔਰ ਦੂਸਰੇ ਪਾਸੇ ਦਾ ਇਸ ਨੂੰ ਬਣਾਉਂਦੇ। ਇੱਕ ਦਿਨ ਬਾਬਾ ਜੀ ਨੇ ਤੀਸਰੇ ਪੈਰ ਬੜੀਆਂ ਖੇਡਾਂ ਖੇਡੀਆਂ ਔਰ ਜਦ ਸੰਧਿਆ ਵਿੱਚ ਥੋੜਾ ਚਿਰ ਰਿਹਾ ਤਾਂ ਖਿੱਦੋ ਖੁੰਡੀ ਦੀ ਖੇਡ ਸ਼ੁਰੂ ਕਰ ਦਿੱਤੀ। ਅੱਧੇ ਲੜਕੇ ਮੋਹਨ ਪਾਸੇ ਕਰ ਦਿੱਤੇ ਔਰ ਅੱਧੇ ਆਪਣੀ ਵੱਲ, ਔਰ ਸ਼ਰਤ ਲਗਾ ਦਿੱਤੀ ਕਿ ਜਿਸ ਪਾਸੇ ਦੇ ਲੜਕੇ ਹਾਰਨ ਉਹ ਦੂਸਰੇ ਪਾਸੇ ਦੇ ਲੜਕਿਆਂ ਨੂੰ ਚੁੱਕ ਕੇ ਸ੍ਰੀ ਹਰਿਮੰਦਰ ਜੀ ਦੀ ਪਰਿਕਰਮਾ ਕਰਾਉਣ। ਖੇਡ ਮੱਚ ਪਈ। ਇੱਧਰੋਂ ਬਾਬੇ ਜੀ ਦੇ ਪਾਸੇ ਦਾ ਖਿਡਾਰੀ ਖਿੱਦੋ ਨੂੰ ਖੁੰਡੀ ਮਾਰੇ, ਉੱਧਰ ਮੋਹਨ ਦੇ ਪਾਸੇ ਦਾ। ਜਿਸ ਪਾਸੇ ਦੇ ਲੜਕੇ ਦੀ ਖੁੰਡੀ ਜਦੋਂ ਖਿੱਦੋ ਨੂੰ ਨਾ ਲੱਗੇ ਤਦ ਉਹ ਹਾਰਿਆ ਹੋਇਆ ਸਮਝਿਆ ਜਾਵੇ ਔਰ ਬੈਠ ਜਾਵੇ। ਖੇਡ ਇੱਥੋਂ ਤੱਕ ਮੱਚੀ ਕਿ ਡੂੰਘੀ ਸੰਧਿਆ ਪੈ ਗਈ ਔਰ ਅੰਤ ਇਹ ਹੋਇਆ ਕਿ ਮੋਹਨ ਦੇ ਪਾਸੇ ਦੇ ਮੁੰਡੇ ਸਭ ਹਾਰ ਗਏ ਔਰ ਜਿੱਤ ਬਾਬਾ ਜੀ ਦੇ ਨਾਂ 'ਤੇ ਰਹੀ। ਹੁਣ ਤਾਂ ਟਲ ਰਾਏ ਜੀ ਦੇ ਸਾਥੀ ਲੱਗ ਗਏ ਖੁਸ਼ੀਆਂ ਮਨਾਉਣ। ਅੰਧੇਰਾ ਤਾਂ ਹੋ ਹੀ ਗਿਆ ਹੋਇਆ ਸੀ। ਹਾਰਿਆ ਹੋਇਆ ਕਿਹਾ ਕਿ ਅਸੀਂ ਕੱਲ੍ਹ ਪਰਿਕਰਮਾ ਕਰਵਾਵਾਂਗੇ। ਬਾਬੇ ਜੀ ਦੇ ਸਾਥੀ ਮੰਨਣ ਨਾ, ਪਰ ਜਦ ਬਾਬਾ ਜੀ ਵੀ ਸਵੇਰ ਹੀ ਕਹੀ ਤਦ ਸਭ ਪ੍ਰਸੰਨ ਹੋ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਔਰ ਮੋਹਨ ਹੋਰੀ ਵੀ ਬਾਬਾ ਜੀ ਨਾਲ ਲੋਡੇ ਵੇਲੇ ਅੰਤ ਦੀ ਖੇਡ ਖੇਡ ਘਰ ਨੂੰ ਗਏ ਔਰ ਘਰ ਦਾ ਪ੍ਰਸ਼ਾਦਾ ਛਕ ਮਾਤਾ ਪਿਤਾ ਨਾਲ ਪਿਆਰੀਆਂ ਗੱਲਾਂ ਕਰ ਬਿਰਾਜਮਾਨ ਹੋ ਗਏ। ਉਹ ਭਾਵੀ, ਤੂੰ ਵੀ ਸੰਸਾਰ ਵਿੱਚ ਅਜਬ ਅਜਬ ਕੰਮ ਕਰਨੀ ਹੈ। ਹੱਸਦਿਆਂ ਨੂੰ ਇੱਕ ਘੜੀ ਵਿੱਚ ਰਵਾ ਦੇਣਾ ਤੇਰਾ ਹੀ ਕੰਮ ਹੈ, ਵਸਦਿਆਂ ਨੂੰ ਉਜਾੜ ਦੇਣਾ ਤੇਰਾ ਹੀ ਹੱਥ ਖੇਲ ਹੈ। ਚੰਗਾ ਭਲਾ ਆਦਮੀ ਹੋਵੇ ਪਰ ਤੂੰ ਉਸਨੂੰ ਐਸਾ ਧਰਮ ਧੱਕਾ ਦੇਵੇਂਗੀ ਜੋ ਬਸ ਉਸਨੂੰ ਧਰਮ ਦੁਆਰੇ ਹੀ ਪਹੁੰਚਾ ਧੀਰਜ ਕਰੇਂਗੀ। ਪ੍ਰਬਲ ਵੀ ਤੂੰ ਐਡੀ ਹੈ ਕਿ ਰੰਗ ਤੋਂ ਰਾਜੇ ਤੀਕ ਸਭ ਉੱਤੇ ਤੇਰਾ ਪਾਣੀ ਚੜ੍ਹਦਾ ਹੈ। ਇਸੇ ਭਾਵੀ ਨੇ ਮੋਹਨ ਨੂੰ ਥੋੜ੍ਹੀ ਜਿਹੀ ਰਾਤ ਰਹੀ ਉਠਾਇਆ ਕਿ ਹੁਣ ਉੱਠ, ਇੱਕੋ ਵਾਰੀ ਨਿਸਲ ਹੋ ਕੇ ਸੌਂ। ਸ੍ਰੀ ਗੁਰੂ ਸਾਹਿਬ ਜੀ ਦਾ ਵਾਕ ਹੈ, ਮਨ ਕੀ ਮਨ ਹੀ ਮਾਹੇ ਰਹੀ। ਇਸੇ ਮੋਹਨ ਨੇ ਹੀ ਸਵੇਰੇ ਜਾ ਕੇ ਬਾਬਾ ਜੀ ਨਾਲ ਖੇਡ ਮਚਾਉਣੀ ਸੀ। ਇਸੇ ਨੇ ਹੀ ਆਪਣੀ ਮਿੱਟੀ ਦੇ ਕੇ ਇਕਰਾਰ ਪੂਰਾ ਕਰਨਾ ਸੀ। ਪਰ ਸ਼ੋਕ ਇੱਕ ਇਹੋ ਹੀ ਮੋਹਨ ਚੀਤਾ ਭਜਾਉਣ ਵਾਸਤੇ ਪਿਛਲੀ ਰਾਤ ਉੱਠਿਆ ਔਰ ਉੱਠਦੇ ਨੂੰ ਹੀ ਇੱਕ ਐਸੇ ਯਮ ਰੂਪ ਸੱਪ ਨੇ ਡੰਗਿਆ ਕਿ ਪਛਾੜ ਜਾ ਪਿਆ ਮੂੰਹੋਂ ਹੇ ਗੁਰੂ ਨਿਕਲਿਆ ਔਰ ਸਰੀਰ ਰੂਪੀ ਕਲਾ ਵਿਗੜ ਗਈ। ਇਹ ਹੇ ਗੁਰੂ ਦੀ ਦਰਦਨਾਕ ਆਵਾਜ਼ ਉਸਦੀ ਮਾਤਾ ਦੇ ਕੰਨੀ ਪਈ ਜੋ ਉਸਦੇ ਕੋਲ ਦੇ ਮੰਜੇ ਉੱਤੇ ਸੀ। ਸੁਣਦਿਆਂ ਹੀ ਅਪੜ ਭਾਂਦੀ ਉੱਠੀ, ਦੇਖੇ ਤਾਂ ਮੋਹਨ ਮੰਜੇ ਉੱਤੇ ਹੈ ਨਹੀਂ, ਹੱਥ ਪੈਰ ਗਏ, ਦੀਵਾ ਜਗਾਇਆ। ਡਿੱਠਾ ਤਾਂ ਅੱਖੀਆਂ ਦਾ ਚਾਨਣ ਤਾਂ ਧਰਤੀ ਉੱਤੇ ਬੇਸੁੱਧ ਘੜੀਆਂ ਪਲਾਂ 'ਤੇ ਪਿਆ ਹੈ। ਦੇਖਦਿਆਂ ਹੀ ਸੁੱਤੇ ਸਿੱਧਾਂ ਭੁੱਲ ਗਈਆਂ। ਮੂੰਹ ਤੋਂ ਚੀਕ ਨਿਕਲੀ ਕਿ ਹਾਏ ਮੈਂ ਮਰ ਗਈ, ਔਰ ਲੱਗੀ ਜਿਗਰ ਦੇ ਟੋਟੇ ਨੂੰ ਹਿਲਾਉਣ ਬੁਲਾਉਣ। ਭਲਾ ਉਹ ਹੁਣ ਕਿੱਥੋਂ ਬੋਲੇ। ਇਹਨੇ ਨੂੰ ਗੁਰਮੁਖ ਹਰ ਹੋਰ ਸੰਬੰਧੀ ਜਾਗ ਉੱਠੇ। ਦੇਖਣ ਮੋਹਨ ਦਾ ਸਰੀਰ ਪੀਲੀ ਭਾਅ ਵਾਲਾ ਪਲੱਤਣ ਰੰਗ ਵਿੱਚ ਰੰਗਿਆ ਗਿਆ ਹੈ। ਮੂੰਹ ਤੋਂ ਲਹੂ ਜਾਰੀ ਹੈ, ਅੱਖੀਆਂ ਤਾਰੇ ਲੱਗਣੋਂ ਲੱਗੀਆਂ ਹਨ। ਭਲਾ ਗੁਰਮੁਖ ਦਾ ਇਸ ਵੇਲੇ ਹਾਲ ਕੌਣ ਕਹਿ ਸਕਦਾ ਹੈ, ਜਿਸ ਵਿਚਾਰੇ ਦੇ ਇੱਕੋ ਪੁੱਤਰ ਬੁੱਢੇ ਵਾਰੇ ਹੈ ਸੀ, ਔਰ ਲਿਆ ਤਾਂ ਉਹ ਵੀ ਸਤਿਗੁਰਾਂ ਦੇ ਵਰ ਕਰਕੇ। ਸੋ ਵਿਚਾਰਾ ਲੱਗ ਗਿਆ ਵਿਰਲਾਪ ਕਰਨ। ਬਾਕੀ ਦੇ ਸੰਬੰਧੀਆਂ ਵਿੱਚ ਕੋਈ ਕਿਸੇ ਹਕੀਮ ਵੱਲ, ਕੋਈ ਕਿਸੇ ਇਮਾਨਦਾਰੀ ਵੱਲ ਦੌੜਿਆ। ਪਹਿਲੇ ਤਾਂ ਰਾਤ ਦਾ ਵੇਲਾ ਮਿਲਣਾ ਵੀ ਮੁਸ਼ਕਲ, ਔਰ ਫਿਰ ਐਸੇ ਸ਼ਹਿਰ ਵਿੱਚ ਜਿਸ ਨੂੰ ਵਸਿਆ ਅਜੇ ਕੋਈ 50 ਵਰੇ ਵੀ ਨਹੀਂ ਸਨ ਹੋਏ, ਕੋਈ ਵੇਲੇ ਸਿਰ ਨਾ ਬੋੜਿਆ, ਔਰ ਜੇ ਕੋਈ ਜਰਾ ਚੰਗਾ ਭਲਾ ਨੇੜਿਓਂ ਤੇੜਿਓਂ ਆਇਆ ਵੀ ਤਾਂ ਉਸਨੇ ਆਉਂਦਿਆਂ ਹੀ ਦੇਖ ਕੇ ਕਹਿ ਦਿੱਤਾ ਕਿ ਇਲਾਜ ਮੁਸ਼ਕਲ ਹੈ, ਇਸ ਨੂੰ ਜ਼ਹਿਰ ਚੜ ਗਿਆ ਹੈ। ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਬੰਦਕ ਅਨਕੋ ਪਾਵ ਕਹਾਂ ਲਓ ਭਾਖਈ। ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਬੰਦਕ ਅਨਕ ਉਪਾਵ ਕਹਾਂ ਲਓ ਭਾਖਈ। ਫੁਨਹਿ ਮਹੱਲਾ ਪੰਜਵਾਂ। ਹੁਣ ਤਾਂ ਕੀ ਬਸ ਕਾਵਾਂ ਰੌਲਾ ਤੇ ਸਾਰੇ ਘਰ ਵਿੱਚ ਰੋਣਾ ਪਿੱਟਣਾ ਪੈ ਗਿਆ। ਆਂਢੀ ਗੁਆਂਢੀ ਵੀ ਆਣ ਇਕੱਠੇ ਹੋਏ। ਮੋਹਨ ਦੀ ਮਾਂ ਤਾਂ ਕੁਝ ਕੁਝ ਰੋ ਹੀ ਰਹੀ ਸੀ। ਹੁਣ ਤਾਂ ਅੱਤ ਦੁਖੀ ਹੋ ਕੇ ਲੱਗ ਪਈ ਉੱਚੀ ਉੱਚੀ ਵਿਰਲਾਪ ਕਰਨ। ਔਰ ਗੁਰਮੁਖ ਹੋਰੀ ਧੀਰਜ ਦਾ ਡੱਕਾ ਮੂੰਹ ਅੱਗੇ ਦੇ ਲੱਗ ਗਏ ਅੱਖੀਆਂ ਤੋਂ ਜਲ ਵਹਾਉਣ ਔਰ ਮਨ ਵਿੱਚ ਕਹਿਣ, ਓਹੋ ਪੁੱਤਰ, ਤੈਨੂੰ ਤਾਂ ਮੈਂ ਗੁਰੂ ਕਿਰਪਾ ਨਾਲ ਲਿਆ ਸੀ, ਕੀ ਹੁਣ ਕਿਤੇ ਗੁਰੂ ਜੀ ਦੀ ਕਰੋਪੀ ਤਾਂ ਨਹੀਂ ਹੋ ਗਈ ਜੋ ਤੂੰ ਮਰ ਗਿਓ। ਮੋਹਨ ਦੀ ਮਾਤਾ ਦੇ ਵਿਰਲਾਪ एक कवि जी इउं लिखदे हन, दोहरा बिरदा पन मैं एक सुत, छीन लीन करतार अहो देवगत क्या कहे, चलत न को उपचार छंद। हे पुत्र अत मत वंद, तू कित गयो हम छोर, अन्याय अब कर ईश के, दुख देत पुत्र विछोर। हम तू मरेंगे संग सुत, नह दीयन सुख जग माहे, हे पुत्र अर दुख दे गयो, हम तोहे हित बिल लाहे। सच है बालक मरे बालक की लीला, कर कर रोवे बाल रंगीला, मारू सोलहे महला पहला। इधरों श्री बाबा अटल राय जी उठे, अपनी सारी रोज दी किरत साध, जब दिन चढ़िया तां दीवान दा दर्शन कर खूंडी लै खेड वाली थां आ गए। सारे मुंडियां नूं जो अगे तो ही बाबा जी ने उड़ीक रहे सन, आप नूं इउं देख खुशी चढ़ी, जिकर चकोर चंद्रमा नूं देख के प्रसन्न हुंदे हन। सारिआं नमस्कार कीती, बाबा जी सारिआं सखियां नूं देख आखण लगे, भई अज इन्ना दिन चढ़ गया, मोहन अजे तक नहीं आया, की सबब? विचों इक जणा बोल उठिआ, हाँ जी ठीक है, उस दे सिर कल मिट्टी होई सी, अज हूटियां हूटियां तो डरदा नहीं आया होना। दूजा बोलिया, नहीं नहीं, अगे कदी डरिया है? वह हूटियां तो डरदा नहीं रहन वाला, उसनू जरूर कोई कम बन गया होना। तीजे ने कहा, होवे ना होवे, असी हुणे चल के सद लियांदे हाँ, गल की है, वह नेड़े जिहा दा घर है। अटल राय जी भी यह सब सुन रहे सन, अपने तीजे मित्र की गल मन विच बहुत पाई और सदवा भेजण ही योग समझिया। झट एक अपने टेलीए नू महाराज ने सदन वास्ते आग्या कीती, ओ उसी वेले दौड़िया गया, मोहन दे घर जाके डिठा तां रोणा पिटना पिया होया, बाहर बूहे ते ही मरदे कट्ठे होए हन, जिन्हां विचों कई अपने अपने नेत्रां चों जल दा प्रवाह वहा रहे हन, और कई उस करतार दा खेल चुप चाप सूरत एक हैरानगी जही विच हो के देख रहे हन कि हे ईश्वर की सी ते की हो गया। पर घर दा अंदर तां बस एक यमराज दी पूरी हो गई हो रही है, बेचारियां स्त्रियां ने अपना विकराल रूप बना के कामा रोली पाई हुई पिटदियां, सिर खोंदियां और हाल हाल कर दियां हन। सिख बेचारा भौंदल गया, हैरान, घर तो थोड़ी दूर ही खलो गया और लगा सोचण कि हैं इन्हां दे घर की भाणा वरत्या, अज मैं ये गल पुछा तां किहदे कोलों पुछा। पर इन्ने नूं कोलों एक आदमी लंघिया, उस कोलों पुछया तां उसने कहा कि बेचारे मोहन नूं इस तरह राती एक सर्प ने डंगिया और वह चढ़ाई कर गया। उस बेचारे दियां ये गल्लां सुन के सत्ते सुधां भुल गईआं और खड़े दा खड़ा ही रह गया। पर जद एक दो पल पिछों अपने आप विच आया तां पिछां मुड़िया और मन विच लगा कहण कि जे मैं जानदा भाई करतार दा सद्दा मेरे तो पहलों ही आ चुका होया है तां मैं कास नूं आउंदा, मैं बाबा जी नूं जाके की कहांगा, भाई तुहाडा मित्र पूरा हो गया है, जे मैं ये गल कही तां बड़े चिंतातर अते दुखी होणगे, चंगा है कि मैं ना कहां। इन्हां ही गिणतियां विच हरमंदर जी दी परकरमा विच आ पहुंचिया, बाबा जी दे सखे उस नूं दूरों ही देख आपस विच गल्लां करन लग पए। एक ने कहा नहीं आया, दूजे कहा नहीं, जे मोहन ना आउंदा तां ये क्यों आउंदा, वो पिछे पिछे जरूर आउंदा होणा। इहो जिहियां गल्लां करदे ही सन जो सिख नेड़े आ पुज्जा, हुण तां सब अगे हो के मिले, भाई मोहन दी खबर पुछीए। सिख ने सब बिरतांत जो देखिया सी अर सुनिया सी कह सुनाया। ये गल सुनाउण दी ढिल सी जो सब चित्रियां मूर्तां वांगू हक्के बक्के रह गए, चेहरियां ते हरूनता छा गई, एक दूजे दे मूँह वल देखण लगे, एक दो मिनट वास्ते ऐसी चुप वरती जो ये मानो ये मुंडे नहीं सन, काठ दियां पुतलियां सन। बाबा जी दे चित नूं मित्र मोहन दी मृत्यु सुन के बड़ी खिच होई और उस वेले सारे सखे नाल लै के मोहन दे घर वल नूं तुर पए। जब घर पहुँचे तां सारिआं नूं हालों बेहाल होया डिठा अचरज हो सब नूं पुछण लगे। सब ने यही आख्या कि महाराज आप दा मित्र मोहन मर गया है। बाबा जी दी ये गल सुन कहन लगे बाबा जी ये गल सुन कहन लगे नहीं मोया नहीं मेरी उस दे सिर मीटी है हुण मर के मेरी बाजी मार लेगा हूटे मीटी दे तां किसे तरह नहीं छुटने। ये गल सुन लोग अचरज हो गए और बेनती करन लगे महाराज आप चल के देख लो। ये गल सुन महाराज अंदर घर दे तुर पए इस्त्रियां भी बाबा जी का आना देख चुप कर गई। आप ने अंदर जा अपनी खूंडी मोहन की गर्दन विच पा हिला के कहा मोहन मोहन मेरी बाजी दे कानू अपना दाब चा के सौ रहा है उठ श्री वाहिगुरु जी का ध्यान कर। महाराज जी का यह कहना ही सी जो मोहन श्री वाहिगुरु कहिंदा उठ खड़ा होया और बाबा जी नूं देखदिआं ही कहन लगा कि हाँ जी मैं आप जी की मिट्टी देण नूं हाजर हाँ। ओहो अज तो सुत्या ही दिन चढ़ गया अज की भुल बख्श लो चलो हुण सेवा विच हाजर हाँ। जिस घर विच हुणे थोड़ा चिर होया रोना पिटना हो रहा सी सतगुरां की कृपा नाल उस घर विच हुणे ही आनंद मंगल होण लग पए। जिथे थोड़ा चिर होया कि अलाणियां हो रही सन उत्थे हुणे ही महाराज की कृपा दृष्टि नाल वधाइयां मिलन लग पईआं। धन सतगुरु हन मोहन दे मां प्यो दी इस वेले खुशी का कौन वर्णन कर सकता है जिन्हां अपने प्यारे इकलौते पुत्र नूं मौत दे पंजिओं छुट्टिआ पाया। जिन्ने लोग बैठे सन सब लग पए मोहन दे मापिआं नूं वधाइयां देण और महाराज नूं नमस्कार करन कहन लगे गुरु हरगोबिंद साहिब जी दे सपुत्र हन फिर ऐसे क्यों ना होण। ਇਹ ਗੱਲ ਇੱਕ ਡਾਢੇ ਅਚੰਭੇ ਦੀ ਸੀ। ਅਚੰਭੇ ਦੀ ਕੀ ਅਲੌਕਿਕ ਸੀ ਮੁਰਦੇ ਜਿਉਣਾ ਇੱਕ ਅਣਹੋਣੀ ਗੱਲ ਸੀ। ਲੋਕ ਹੱਕੇ ਬੱਕੇ ਤਾਂ ਬਹੁਤ ਹੁੰਦੇ ਹਨ ਪਰ ਗੁਰੂ ਘਰ ਦੀ ਸ਼ਕਤੀ ਤੋਂ ਸਾਰੇ ਜਾਣੂ ਹਨ ਕਿ ਇਹ ਮਨੁੱਖ ਮਾਤਰ ਨਹੀਂ ਹਨ ਇਹਨਾਂ ਵਿੱਚੋਂ ਕਿਸੇ ਹੋਰ ਵੀ ਪ੍ਰਕਾਸ਼ ਦੀ ਜੋਤ ਜਗਮਗਾ ਰਹੀ ਹੈ ਜਿਸ ਦੇ ਅੱਗੇ ਮੁਰਦੇ ਜਿਵਾਉਣੇ ਤਾਂ ਕੁਝ ਗੱਲ ਨਹੀਂ ਸੀ ਸ੍ਰਿਸ਼ਟੀ ਦੀ ਰਚਨਾ ਹੀ ਉਸ ਦੇ ਆਧਾਰਪੁਰ ਹੈ। ਬਾਬਾ ਜੀ ਤਾਂ ਆਪਣੇ ਮਿੱਤਰ ਮੋਹਨ ਔਰ ਹੋਰ ਸਭ ਸਖੀਆਂ ਨੂੰ ਨਾਲ ਲੈ ਕੇ ਆਪਣੀ ਖੇਡਣ ਵਾਲੀ ਥਾਂ ਆ ਗਏ ਔਰ ਖੇਡ ਮਚਾ ਦਿੱਤੀ। ਇੱਧਰ ਇਸ ਗੱਲ ਦੀ ਧੂਮ ਸਾਰੇ ਸ਼ਹਿਰ ਵਿੱਚ ਮੱਚ ਗਈ ਭਈ ਬਾਬਾ ਜੀ ਨੇ ਆਪਣੇ ਇੱਕ ਮਿੱਤਰ ਸਖਾ ਨੂੰ ਜਿਵਾ ਲਿਆ ਹੈ। ਹੁੰਦਿਆਂ ਹੁੰਦਿਆਂ ਇਹ ਗੱਲ ਤਖ਼ਤ ਅਕਾਲ ਬੁੰਗੇ ਜੀ ਦੇ ਅੱਗੇ ਦੀਵਾਨ ਵਿੱਚ ਜਿੱਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਸਨ ਚੱਲ ਪਈ। ਇੱਕ ਸਿੱਖ ਜਿਸ ਨੇ ਇਹ ਸਭ ਤਮਾਸ਼ਾ ਆਪਣੀ ਅੱਖੀਂ ਦੇਖਿਆ ਸੀ ਉੱਠ ਕੇ ਸਭ ਬਿਰਤਾਂਤ ਆਖ ਸੁਣਾਇਆ ਔਰ ਨਾਲ ਹੀ ਮਹਾਰਾਜ ਨੂੰ ਵਧਾਈ ਦਿੱਤੀ ਕਿ ਹੇ ਮਹਾਰਾਜ ਆਪ ਦੀ ਅੰਸ਼ ਕਿਉਂ ਐਸੀ ਕਿਰਪਾਲ ਨਾ ਹੋਵੇ ਜਦ ਆਪ ਜੈਸੇ ਦਾਸ ਰੱਖਿਅਕ ਔਰ ਉਪਕਾਰੀ ਹੋ। ਇਹ ਗੱਲ ਅਜੇ ਸਿੱਖ ਦੇ ਮੂੰਹ ਵਿੱਚ ਹੀ ਸੀ ਕਿ ਜੋ ਇੰਨੇ ਨੂੰ ਮੋਹਨ ਦਾ ਪਿਤਾ ਗੁਰਮੁਖ ਔਰ ਹੋਰ ਸਭ ਸਾਕ ਸੰਬੰਧ ਮਹਾਰਾਜ ਦੇ ਦੀਵਾਨ ਵਿੱਚ ਆਣ ਹਾਜ਼ਰ ਹੋਏ ਔਰ ਆਪਣੀ ਅਤਿਅੰਤ ਸ਼ੁਕਰਗੁਜ਼ਾਰੀ ਨੂੰ ਪ੍ਰਗਟ ਕੀਤਾ। ਸਤਿਗੁਰਾਂ ਸਭ ਨੂੰ ਆਦਰ ਸਤਿਕਾਰ ਨਾਲ ਬਿਠਾਇਆ ਔਰ ਸਭ ਦੇ ਉੱਤਰ ਵਿੱਚ ਇਹੀ ਕਿਹਾ ਕਿ ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਸਾਧ ਸੰਗਤ ਦੀ ਬਖਸ਼ਿਸ਼ ਹੈ। ਗੁਰੂ ਨਾਨਕ ਗੋਬਿੰਦ ਰੂਪ। ਜਦ ਵਿਦਾ ਹੋਏ ਤਾਂ ਲੱਗੇ ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰਨ ਕਿ ਪਰ ਉਪਕਾਰ ਔਰ ਦਇਆ ਤਾਂ ਅਟਲ ਰਾਏ ਨੇ ਉੱਤਮ ਕੀਤੀ ਪਰੰਤੂ ਅਕਾਲ ਪੁਰਖ ਦੇ ਭਾਣੇ ਵਿੱਚ ਅਟਲ ਰਾਏ ਨੇ ਦ੍ਰਿਸ਼ਟੀ ਨਹੀਂ ਕੀਤੀ। ਇਹ ਵਸਤ ਬੜੀ ਕਠਿਨ ਔਰ ਅਮੇਵ ਹੈ ਆਪਣੇ ਆਪ ਵਿੱਚ ਜਰ ਨਹੀਂ ਸਕਿਆ ਔਰ ਨਾ ਹੀ ਸਮਾਂ ਵਿਚਾਰਿਆ ਹੈ। ਜਦ ਕੋਈ ਤੁਰਕਾਂ ਦਾ ਅਥਵਾ ਹਿੰਦੂਆਂ ਦਾ ਮਰ ਜਾਇਆ ਕਰੇਗਾ ਤਾਂ ਇਸ ਦੇ ਅੱਗੇ ਆਣ ਰੱਖਿਆ ਕਰਨਗੇ ਔਰ ਮਿੰਨਤਾਂ ਕਰਨਗੇ ਕਿ ਇਸ ਨੂੰ ਜਵਾ ਦਿਓ। ਜੇ ਨਾ ਜਵਾਉਣਗੇ ਤਦ ਵਿਖਾਂਦ ਵਧੂ ਜੇ ਜਵਾ ਦੇਣਗੇ ਤਦ ਉਸ ਕਰਤਾਰ ਦੇ ਨਾਲ ਕਿ ਜਿਸ ਦਾ ਅਸਾ ਪਾਣਾ ਮਨਾਉਣਾ ਹੈ ਸ਼ਰੀਕਾ ਹੋ ਗਿਆ ਈਸ਼ਵਰ ਦੀ ਆਗਿਆ ਨਾਲ ਮਰੇ ਔਰ ਅਸੀਂ ਉਸ ਨੂੰ ਜਿਵਾਈਏ ਕਿੱਡੀ ਅਯੋਗ ਗੱਲ ਹੈ। ਔਰ ਸੰਤ ਜਨ ਕਰਾਮਾਤ ਨੂੰ ਕਹਿਰ ਸਮਝਦੇ ਹਨ ਜੇ ਅਸੀਂ ਹੁਣ ਨਾ ਸਮਝਾਇਆ ਤਾਂ ਇਹ ਗੱਲ ਵੱਧ ਜਾਏਗੀ। ਇਹੋ ਜਿਹੀਆਂ ਗੱਲਾਂ ਮਹਾਰਾਜ ਅਜੇ ਸੋਚਦੇ ਹੀ ਪਏ ਸਨ ਜੋ ਬਾਬਾ ਜੀ ਵੀ ਆਪਣੇ ਸਖੀਆਂ ਨੂੰ ਨਾਲ ਲਏ ਹੋਏ ਦੀਵਾਨ ਵਿੱਚ ਆਣ ਨਿਕਲੇ। ਸਖੇ ਤਾਂ ਸਭ ਦੀਵਾਨ ਵਿੱਚ ਪਿੱਛੇ ਹੋ ਕੇ ਬੈਠ ਗਏ ਅਰੇ ਪਿਤਾ ਜੀ ਨੂੰ ਚਰਨ ਬੰਦਨਾ ਕਰਨ ਵਾਸਤੇ ਅੱਗੇ ਵਧੇ। ਮਹਾਰਾਜ ਨੇ ਉਹਨਾਂ ਨੂੰ ਵੇਖ ਕੇ ਕੋਲ ਸੱਦਿਆ ਔਰ ਆਖਣ ਲੱਗੇ ਬੇਟਾ ਵੇਖ ਅੱਜ ਤੂੰ ਜੋ ਕੁਛ ਕੀਤਾ ਹੈ ਸਭ ਅਯੋਗ ਕੀਤਾ ਹੈ ਤੂੰ ਉਸ ਅਜਰ ਵਸਤੂ ਨੂੰ ਜਰ ਨਹੀਂ ਸਕਿਆ। ਮਰਨਾ जमना सब उस करतार दे पाणी विच है, तेरे पितामा जी दा वाक है। मारा राख एको आप, मानुख कै किश नाही हाथ। गौड़ी महला पंजवा, उस नूं मिटाउणा परमेश्वर दा शरीका करना है। तू सोच जिस पास अग होवे उस नूं अग दे शुभ और योग वर्ताव दी सोच चाहिए, नहीं तां हानि हुंदी है। तू उस वेले करतार दे पाणे वाल नहीं डिठा। यह लड़का जिस दशा विच सी करतार दे हुकम विच, करतार नूं भगतां दी कीती प्रवान है और भगतां नूं यह सोच होनी चाहिए कि बिना भाणे मन्ने दे भगती प्राप्त नहीं हुंदी। सो जद भाणा भगती दी पौड़ी है, तद उस पौड़ी दे डंडे भन्नणे अयोग हन। वेखो पिता जी ने लाहौर दे नवाब दे हत्थी किड्डे खेद चले हन, पर सी नहीं कीती, क्योंकि भाणा मनना उन्हां दा नेम सी। जी ओ चाहुंदे तद दुख दातियां नूं फना कर दिंदे, परंतु यह सोच के यह बंदे दुख नहीं दे सकदे, जो कुछ हो रहा है प्यारे दे भाणे विच है, इस करके उस नूं सहारना साडा काम है। हाँ, यह विचार के उन्हां सभे खेत सहारे। साडे घर दा नियम रजापुर राजी रहना है, तू उस नूं भंग कीता है। जेकर कहो कि साडे वड्डे करामातां करदे रहे हन, सो पुत्र वह जो कुछ करदे रहे हन वह करतार दे हुकम विच करदे रहे हन, उन्हां दी करामात करनी भी भाणे विच सी, तैं इह गल दी विचार नहीं कीती। अटल राय हैरानी दी मूर्त बने खड़े सन, अखां जमीन पर गड्डियां सन, शरीर अचल सी, और यह जापदा सी कि किसे अश्चर्ज डूंगी सोच विच गए हन कि मानो आत्मा शरीर तो उपराम हो गया। गुरु साहिब जी पल कु चुप रहे, फिर उचारण लगे, पर उपकार करके पछताउणा भी माड़ी गल है। हुण तां मोहन दे बदले जिंद चाहिए, चाहे असीं देईए चाहे तू, क्योंकि तू अजर वस्तु नूं जरिया नहीं, जर के वरतदों अर भाणे वल नज़र रखदों, तद तां खैर मेर सी, पर तू जो खेल कीती है सो करतार दा शरीका है। करतार दी इह दयालता कि भगतां दा कहा ना उल्टाए, ते भगत जन इस कृपा नूं जर के ना भोगण किड्डी माड़ी गल है। मोहन जिउंदा रहे, पर उस दे बदले तेरी अवग्या दे कारण जां असीं चलीए जां तू। यह बचन सुन दे मगरों अटल राय जी ने पिता जी नूं मत्था टेकिया और चुप चाप पिछले पैरी मुड़े और हरिमंदर जी दा दर्शन करदे श्री अमृतसर जी दी दक्षण बाही वल मुख कीता और कौलसर दे कंढे आके अटल राय जी ठहर गए। तद उन्हां दे सखे लुक के बैठ गए कि वेखिए ये की कुछ करदे हन। इत्थे आके महाराज ने इशनान कीता, अकाल पुरख दी प्रबल भावी नूं लख अपनी देह नूं अनित समझ के और किसी तरह दा हरख सोग ना कर थोड़ी जही दूर जाके आसन बना विराजमान हो गए। श्री जपजी साहिब जी दा एक मन हो पाठ कीता और बिरती परमानंद विच लीन कर दुपट्टा तान खूंडी नूं सराणे रख महाराज लेट गए। और जिस तरह कोई सप अपनी कुंज नूं छड़ देवे, इस तरह अपनी देह छड़ सचखंड दरबार विच सम्मत 1695 विक्रमी अस्सू वदी दसवीं डेढ़ पैर दिन चढ़े जा प्राप्त होए। इधर सब सखा और टहलियां ने जो लुक के सब गल देख रहे सन, जद डिठा कि महाराज दुपट्टा तान के लेट गए हन, तद रह ना सके, कोल आके हिलाउण जलाउण लगे। एक जना पैरां नूं हलूण करन लग गया, भई किसे तरह बोलन, कोई कहे बाबा जी उठो साडे नाल बोलो चलो, पर हुण बाबे होरी तां किसी होर मौज विच सन। सखियां नूं उत्तर दिंदा कौण, उन्हां नाल खेडदा मलदा कौण। टूटी तंत ना बजै रबाब, सो इन्हां विचारियां दीआं गल्लां दा किसे उत्तर ना दित्ता। विचों एक जना बोल उठिया, यारो इत्थे तां कुछ होर भाणा वरत्या होया दिसदा है, बाबे होरी तां सचखंड पधारे होए मलूम हुंदे हन, नहीं तां साडे नाल बोलदे ना, चलो शहर चल के गुरु साहिब नूं खबर देईए। इस गल ने उन्हां मुहब्बती पुतलियां विच जादू भरिया असर कीता, सारे चुप चाप एक हैरानी जिही विच हो गए। कोई तां खबर देण वास्ते दौड़े, ਔਰ ਕੁਝ ਮਹਾਰਾਜ ਦੇ ਇਰਦੇ ਗਿਰਦੇ ਹੀ ਬੈਠ ਲੱਗ ਗਏ ਵਿਰਲਾਪ ਕਰਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਜੇ ਤਖ਼ਤ ਸਾਹਿਬ ਦੀਵਾਨ ਲਾਈ ਹੀ ਬੈਠੇ ਸਨ ਔਰ ਕਈ ਜ਼ਰੂਰੀ ਵਿਸ਼ਿਆਂ ਪਰ ਗੱਲਾਂ ਹੋ ਰਹੀਆਂ ਸਨ। ਇੰਨੇ ਨੂੰ ਉਹ ਬਾਲਕ ਵੀ ਆਣ ਪਹੁੰਚੇ, ਝਿਜਕਦੇ ਅੱਗੇ ਤਾਂ ਨਾ ਵਧੇ, ਦੂਰੋਂ ਹੀ ਇੱਕ ਸਿੱਖ ਨੂੰ ਸੱਦ ਕੇ ਜੋ ਬਾਬਾ ਜੀ ਦਾ ਟਹਿਲੀਆ ਸੀ ਸਾਰੀ ਗੱਲ ਉਸ ਨੂੰ ਆਖ ਸੁਣਾਈ। ਸਿੱਖ ਨੇ ਪਹਿਲਾਂ ਤਾਂ ਇਹ ਗੱਲ ਬਾਲਕਪੁਣੇ ਦੀ ਹੀ ਗੱਲ ਸਮਝਿਆ, ਪਰ ਜਦ ਉਹਨਾਂ ਬਾਲਕਾਂ ਬਹੁਤਾ ਕਿਹਾ ਕਹਾਇਆ ਤਦ ਉਸ ਦੀਆਂ ਵੀ ਸੱਤੇ ਸੁੱਧਾਂ ਭੁੱਲ ਗਈਆਂ। ਦੀਵਾਨ ਵਿੱਚ ਆ ਗੁਰੂ ਸਾਹਿਬ ਜੀ ਦੇ ਹਜ਼ੂਰ ਸਾਰੀ ਗੱਲ ਹੌਲੀ ਜਿਹੀ ਆਖ ਸੁਣਾਈ। ਜਾਣੀ ਜਾਣ ਮਹਾਰਾਜ ਇੱਕ ਛਿਨ ਵਿੱਚ ਸਾਰੀ ਗੱਲ ਸਮਝ ਗਏ ਔਰ ਸ਼ਹਿਜ਼ਾਦੇ ਦੀ ਮ੍ਰਿਤੂ ਸੁਣ ਕੇ ਰਹਿ ਨਾ ਸਕੇ। ਤਤ ਖਿਨ ਬਾਲਕਿਆਂ ਨੂੰ ਨਾਲ ਲੈ ਕੇ ਜਿੱਧਰ ਉਹਨਾਂ ਨੇ ਕਿਹਾ ਸੀ ਤੁਰ ਪਏ। ਮਗਰ ਮਗਰ ਸਿੱਖ ਸੰਗਤਾਂ ਵੀ ਲੱਗ ਤੁਰੀਆਂ। ਉੱਥੇ ਆ ਕੇ ਮਹਾਰਾਜ ਨੇ ਜਦ ਸਾਹਿਬਜ਼ਾਦੇ ਦੀ ਦੇਹ ਨੂੰ ਨਿਰਾਤਮਕ ਡਿੱਠਾ ਤਦ ਉਸ ਅਕਾਲ ਪੁਰਖ ਦਾ ਭਾਣਾ ਮਨ ਬੈਠ ਗਏ। ਹੁੰਦਿਆਂ ਹੁੰਦਿਆਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ। ਜਦ ਮਹਾਰਾਜ ਦੇ ਮਹਿਲੀ ਇਹ ਖਬਰ ਪਹੁੰਚੀ, ਮਾਤਾ ਦਾਦੀ ਜੀ ਹੋਰ ਸਭ ਸਨੇਹੀਆਂ ਨੂੰ ਖੇਦ ਹੋਇਆ ਔਰ ਹੁਣ ਹਰਸ ਪੁੱਤਰ ਦੇ ਅੰਤਲੇ ਦੀਦਾਰ ਲਈ ਵੈਰਾਗ ਦੀਆਂ ਮੂਰਤਾਂ ਹੋ ਉੱਧਰ ਤੁਰੀਆਂ। ਇਸ ਵੇਲੇ ਸੰਗਤਾਂ ਵੀ ਆਣ ਜੁੜੀਆਂ ਸਨ ਔਰ ਵਿਰਲਾਪ ਕਰਨ, ਪਰ ਸਤਿਗੁਰਾਂ ਬਹੁਤ ਵੈਰਾਗਮਈ ਉਪਦੇਸ਼ ਸੰਗਤਾਂ ਨੂੰ ਦਿੱਤੇ ਔਰ ਸੰਗਤਾਂ ਦੇ ਮਨ ਦੂਜੇ ਪਾਸੇ ਲਾਏ ਤੇ ਰਬਾਬੀਆਂ ਨੂੰ ਸਦਵਾ ਭੇਜਿਆ, ਜਿਨ੍ਹਾਂ ਆ ਕੇ ਵਡਹੰਸ ਦੀ ਵਾਰ ਔਰ ਹੋਰ ਕਈ ਪ੍ਰੇਮ ਭਰੇ ਸ਼ਬਦ ਪੜ੍ਹੇ। ਪਰ ਤਦ ਵੀ ਪ੍ਰੇਮੀਆਂ ਦੇ ਪ੍ਰੇਮ ਨਾ ਝੱਲੇ ਗਏ। ਹੁਣ ਸਤਿਗੁਰਾਂ ਚੰਦਨ ਔਰ ਹੋਰ ਕਈ ਪ੍ਰਕਾਰ ਦੀ ਸੁਗੰਧੀ ਵਾਲੀਆਂ ਲੱਕੜਾਂ ਲਿਆਉਣ ਦੀ ਆਗਿਆ ਕੀਤੀ। ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਹ ਸਥਾਨ ਉਜਾੜ ਬੀਆਬਾਨ ਹੈ, ਕਿਤੇ ਸ਼ਹਿਰ ਦੇ ਨੇੜੇ ਚੱਲ ਕੇ ਬਾਬਾ ਜੀ ਦੀ ਦੇਹ ਨੂੰ ਜਲਾਓ। ਗੁਰੂ ਸਾਹਿਬ ਬੋਲੇ, ਭੋਲਿਆ, ਜਿਸ ਥਾਂ ਅਜਿਹੇ ਮਹਾਂਪੁਰਖ ਚਲਾਣੇ ਕਰਦੇ ਹਨ ਉਹ ਥਾਂ ਵੀ ਕਦੀ ਉਜਾੜਾਂ ਰਹੀਆਂ ਹਨ। ਭਾਵੇਂ ਹੁਣ ਇਹ ਜੰਗਲ ਹੈ, ਪਰੰਤੂ ਕੁੱਗ ਵਸੇਗਾ, ਇੱਥੇ ਨੌ ਛੱਤਾ ਸੁਨਹਿਰੀ ਮੰਦਰ ਹੋਵੇਗਾ, ਦਰਬਾਰ ਸਾਹਿਬ ਦੇ ਯਾਤਰੀ ਇੱਥੇ ਦਰਸ਼ਨ ਜ਼ਰੂਰ ਕਰਨਗੇ। ਸ਼ਹਿਰ ਰਾਮਦਾਸਪੁਰੇ ਦੀ ਠਾਣੇਦਾਰੀ ਇਸ ਮੰਦਰ ਦੀ ਹੋਵੇਗੀ ਔਰ ਗਰੀਬਾਂ ਦਾ ਆਸਰਾ ਭਰਨਾ ਹੋਵੇਗਾ। ਇਹ ਪੁੱਤਰ ਸਪੁੱਤਰ ਹੈ ਜਿਸ ਨੇ ਆਗਿਆ ਪਾਲੀ ਹੈ, ਇਹ ਮੇਰੇ ਸੰਗ, ਮੈਂ ਇਸ ਦੇ ਨਾਲ ਹਾਂ, ਇਹ ਮ੍ਰਿਤਕ ਨਹੀਂ ਹੋਇਆ, ਸਦਾ ਜਿਉਂ ਜਿਉਂਦਾ ਹੈ। ਸਿੱਖਾਂ ਦੇ ਪੁੱਤਰ, ਇਹਨਾਂ ਦਾ ਸਮਾਚਾਰ ਸੁਣ ਕੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਗੇ, ਸੋ ਵਾਕ ਸੱਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।